ਵਾਹਿਗੁਰੂ ਦਾ ਨਾਮ ਹੈ ਉੱਥੇ ਪ੍ਰਭ ਕੈ ਸਿਮਨ ਰਿੱਧ ਸਿੱਧ ਨਾਮ ਨਿਤ ਪ੍ਰਭ ਕੈ ਸਿਮਨ ਗੁਰ ਕੈ ਸ਼ਬਦ ਭਰੇ ਭੰਡਾਰ ਉੱਥੇ ਤਾਂ ਭਰੇ ਭੰਡਾਰ ਨੇ ਉੱਥੇ ਕੋਈ ਪਾਉਣੀ ਹੈ ਚੀਜ਼ ਨਾ ਸਾ ਉੱਥੇ ਜੋ ਕੁਝ ਪਾਇਆ ਸੋ ਇੱਕ ਆ ਜਿਹੜਾ ਤੇਲ ਤੁਸੀਂ ਪਾਉਣੇ ਟਰੈਕਟਰ ਚ ਇਹ ਵਾਹਿਗੁਰੂ ਖਾਣਾ ਵਿੱਚ ਦੁਬਾਰਾ ਪਾ ਰਿਹਾ ਧਰਤੀ ਚ ਜਿਹੜਾ ਕੋਲਾ ਨਿਕਲ ਰਿਹਾ ਇਹ ਵਾਹਿਗੁਰੂ ਰੀਫਾਈਲ ਕਰ ਰਿਹਾ ਮਾਈਨਸ ਨੂੰ ਉਹ ਕੋਲੇ ਦੀਆਂ ਖਾਣਾ ਉੱਪਰ ਭਰ ਰਿਹਾ ਵੀ ਦੁਬਾਰਾ ਭਰ ਦਵਾਂ ਮੈਂ ਸਮੁੰਦਰ ਦਾ ਪਾਣੀ ਕਿਤੇ ਬਾਹਰ ਹੇਠੋਂ ਮਾਰੇ ਪਾ ਰਿਹਾ ਉਹਦੇ ਵਿੱਚ ਵੀ ਭਰਿਆ ਰਹੇ ਤੂੰ ਉਹ ਗੁਰਮੁਖ ਪਿਆ ਰਿਹਾ ਸੂਰਜ ਦੀ ਸ਼ਕਤੀ ਉਹਨੇ ਕਿਤੇ ਦੁਬਾਰਾ ਆਪਾਂ ਤਾਂ ਚਾਰਜ ਕਰਦੇ ਬੈਟਰੀਆਂ ਚੰਦਰਮਾ ਚ ਸ਼ੀਤਲਤਾ ਨੇ ਕਦੇ ਦੁਬਾਰਾ ਪਾਈ ਹੈ ਨਹੀਂ ਨਹੀਂ ਉਹਨੇ ਜੋ ਕਿਛ ਪਾਇਆ ਸੋਏ ਕਾਬਾ ਜਿੱਥੇ ਜਿੱਥੇ ਉਹਨੇ ਭੰਡਾਰ ਆਸਣ ਲੋਏ ਭੰਡਾਰ ਇਕੱਠਾ ਨੀ ਪਾਠ ਕਰਨਾ ਪਾਈ ਲੋਏ ਲੋਏ ਹੁੰਦਾ ਚਰਨੇ ਚਰਨੇ ਕਹਿੰਦੇ ਨੀ ਲੋਏ ਲੋਏ ਜਾਇਆ ਸਾਡੇ ਪਾਠੀ ਵੀ ਕਹਿਣਗੇ ਵੀ ਲੋਏ ਲੋਏ ਚਰਨੇ ਚਰਨੇ ਆਈ ਮੇਰੇ ਕੋਲ ਆਸਣ ਲੋਏ ਗੱਭੇ ਵਿਸਰਾਮ ਹੈ ਲੋਏ ਭੰਡਾਰ ਜਿਤਨੇ ਵੀ ਲੋ ਬ੍ਰਹਿਮੰਡ ਨੇ ਉੱਥੇ ਉਹਦਾ ਆਸਣ ਹੈ ਉੱਥੇ ਹੀ ਬਿਰਾਜਮਾਨ ਹੈ ਤੇ ਲੋਏ ਭੰਡਾਰ ਜਿਤਨੇ ਅਖੰਡ ਬ੍ਰਹਿਮੰਡ ਨੇ ਉੱਥੇ ਹੀ ਉਹਦੇ ਭੰਡਾਰ ਭਰੇ ਹੋਏ ਨੇ ਇਹ ਨੀ ਵੀ ਇੱਥੇ ਪਾਕਿਸਤਾਨ ਵਿੱਚ ਹੈਗੀ ਕਣਕ ਤੇ ਇੰਡੀਆ ਚ ਨੀ ਹੈ ਫਰਾਂਸ ਵਿੱਚ ਨੀ ਹੈਗੀ ਜਿੱਥੇ ਉਹਨੇ ਆਕਾਰ ਬਣਾਇਆ ਉੱਥੇ ਹੀ ਉਹਦੇ ਭੰਡਾਰ ਨੇ ਤੇ ਕੈਸੇ ਭੰਡਾਰ ਨੇ ਨਾਨਕ ਪੂਰ ਡਰ ਵੇ ਪਰਵਾ ਤੋ ਡਰ ਊਣਾ ਨਾ ਉਸ ਵੇ ਪਰਵਾਹ ਦਾ ਡਰ ਐਸਾ ਪੂਰ ਭਰਿਆ ਹੋਇਆ ਕਿ ਸਾਰੀ ਦੁਨੀਆਂ ਵਿੱਚੋਂ ਕੱਢੀ ਜਾਂਦੀ ਹੈ ਉਹ ਮੁੱਕਣਾ ਤਾਂ ਕੀ ਸੀ ਮਹਾਰਾਜ ਕਹਿੰਦੇ ਊਣਾ ਵੀ ਨੀ ਹੋਇਆ ਅੱਜ ਕੇ ਆਖੋ ਸਰ ਨਾਨਕ ਊਣਾ ਨਾ ਮੁੱਕਣਾ ਤਾਂ ਇੱਕ ਪਾਸੇ ਰਹਿ ਗਿਆ ਤੇ ਊਣਾ ਵੀ ਨੀ ਹੋਇਆ ਐਸਾ ਭਰਿਆ ਦਾ ਭੰਡਾਰਾ ਤੇ ਹਾਂਡੀਓ ਨੀ ਮੁੱਕੀ ਆਏ ਮਹਾਰਾਜ ਗੁਰਮੁਖ ਪਿਆਰੇ ਸ੍ਰੀ ਅਨੰਦਪੁਰ ਸਾਹਿਬ ਬਸ 2 ਸਾਲ ਪਿਓ ਤੇ ਪੁੱਤ ਇਕੱਠੇ ਰਹੇ 2 ਸਾਲ ਪਰਿਵਾਰ ਇਕੱਠਾ ਰਹੇ ਤੇ ਹੁਕਮ ਕਰਤਾ ਸਵਾ ਮਣ ਜੰਜੂ ਕਹਿ ਲੈਣਾ ਬੜਾ ਸਖਰ ਪੁਰਾਣ ਪੜ੍ਹੋ ਤੁਹਾਨੂੰ ਜੰਜੂ ਦੀ ਵਿਧੀ ਲਿਖੀ ਹੈ ਵਿੱਚ ਉਹਦੇ ਜੱਗੇ ਉਹ ਪਵੀਤ ਜੰਜੂ ਤਾਂ ਆਪਾਂ ਨੇ ਨਾਂ ਰੱਖ ਲਿਆ ਨਾ ਇਹਦਾ ਅਸਲ ਨਾਮ ਹੈ ਜੱਗੇ ਉਹ ਪਵੀਤ ਇਹ ਬਣਦਾ ਕਾਹਦਾ ਹੈ ਇਹਨਾਂ ਬੀਬੀਆਂ ਦਾ ਕੱਤਿਆ ਹੋਇਆ ਨੀਚਾ ਕੱਚਾ ਸੂਤ ਉਹਦਾ ਮਿਣ ਕੇ ਲੈਣੇ 52 ਉਂਗਲ ਤਗ 52 ਉਂਗਲ ਮਿਣ ਕੇ ਉਹਨੂੰ ਮੰਤਰ ਪੜ੍ਹ ਪੜ੍ਹ ਕੇ ਤੇ ਚੋਰੋ ਬਚਣਾ 13 ਚੱਪੇ ਹੋ ਗਏ ਨਾ ਜਨੇਊ 51 ਉਂਗਲ ਦਾ ਹੋ ਸਕਦਾ ਨਾ 53 ਦਾ ਹੋ ਸਕਦਾ ਇੱਕ ਬਿਲਕੁਲ ਉਹਦੀ ਮਰਜ਼ਾਦਾ ਹੈ ਕਿ 52 ਉਂਗਲ ਤਾਂਗੇ ਨੂੰ ਚੌੜਾ ਕਰਨਾ ਇੱਥੇ ਖਾਲਸੇ ਵਾਲਾ ਗਾਤਰਾ ਥੋੜਾ ਵੀ ਆਪਣਾ ਮੇਚ ਦਾ ਲੈ ਲੈਣਾ ਅੱਜ ਕੇ ਆਖੋ ਸਾਧਨ ਤੁਹਾਡਾ ਹਿੰਦੂ ਮੋਟਾ ਹੋਵੇ ਪਤਲਾ ਹੋਵੇ ਤੇ ਉਹਨੂੰ 52 ਉਂਗਲ ਦਾ ਹੀ ਪਾਉਣਾ ਪੈਣਾ ਇਹ ਤਾਂ ਸਤਿਗੁਰੂ ਨੇ ਛੁੱਟੀਆਂ ਕੀਤੀਆਂ ਨੇ ਤਾਂ ਗੁਰਸਿੱਖ ਪਿਆਰਿਓ ਹੁਣ ਤੁਹਾਨੂੰ ਕਹਿਣ ਤੋਂ ਭਾਵ ਇਹ ਹੈ ਕਿ ਕਿਸੇ ਦਿਨ ਆਪਣੀ ਭੈਣ ਬੱਚੀ ਦਾ ਕੱਤਿਆ ਹੋਇਆ ਨੀਚਲਾ ਉਹਨੂੰ 1 ਇੰਚ ਟੇਪ ਦੇ ਨਾਲ 52 ਉਂਗਲ ਮਿਲ ਲਿਓ ਤੇ ਉਹਨੂੰ ਸੁਨਿਆਰ ਦੀ ਰੱਖਿਓ ਕੰਡੀ ਵਿੱਚ ਤੇ ਉਹਦਾ ਤੋਲ ਹੋਊਗਾ 1 ਮਾਸਾ ਇਹ ਤੋਂ ਵੱਧ ਜਨੇਊ ਨਹੀਂ ਹੁੰਦਾ ਡੇਢ ਹੋਜੂ ਮੈਲ ਮੂਲ ਫਸ ਕੇ ਚਲੋ ਡੇਢ ਹੋ ਗਿਆ ਉਹ ਤੇ 1.5 ਮਾਸਾ ਵੀ ਰੱਖ ਲਓ ਤੇ ਸਵਾ ਮਣ ਨੂੰ 1.5 ਮਾਸੇ ਨਾਲ ਕੈਲਕੂਲੇਟ ਕਰੋ ਸਵਾ ਮਣ ਕਹਿ ਲੈਣਾ ਸਿਖਾਲਾ ਜਿਹੜੀ ਚੀਜ਼ 1-1 ਮਾਸੇ ਦੀ ਹੋਵੇ ਤੇ ਬਣਾਉਣੇ ਹੁਣ ਸਵਾ ਮਣ ਉਹ ਤਾਂ ਪਤਾ ਨੀ ਕਿੰਨੇ ਲੱਖ ਹਿੰਦੂ ਵੱਡ ਹੁੰਦੇ ਕਿਤੇ ਸਵਾ ਮਣ ਸਿਖਾਲੇ ਬਣ ਜਾਣੇ ਇੱਕ ਦੂਜੀ ਗੱਲ ਹੋਰ ਤੁਸੀਂ ਕਦੇ ਸੋਚਿਆ ਵੀ ਕਸ਼ਮੀਰ ਵਿੱਚ ਹਿੰਦੂ ਬਣਨੇ ਕਿਉਂ ਸ਼ੁਰੂ ਕੀਤਾ ਸਰ ਦਿੱਲੀ ਹਿੰਦੂ ਨਹੀਂ ਸੀ ਕਿ ਦਿੱਲੀ ਦੇ ਹਿੰਦੂ ਜਨੇਊ ਨਹੀਂ ਸੀ ਪਾਉਂਦੇ ਔਰੰਗਜ਼ੇਬ ਤਾਂ ਦਿੱਲੀ ਬੈਠਾ ਸੀ ਤਖ਼ਤ ਤੇ ਉੱਥੇ ਲੱਖਾਂ ਹਿੰਦੂ ਸੀ ਉਹਨਾਂ ਨੂੰ ਛੇੜਿਆ ਹੀ ਨੀ ਕਾਨਪੁਰ ਥੋੜੇ ਹਿੰਦੂ ਸੀ ਉਹਦੇ ਕੋਲ ਇਲਾਹਾਬਾਦ ਜਿੱਥੇ ਬਸਤੀ ਉਹ ਹਿੰਦੂਆਂ ਦੀ ਹੈ ਸਾਰੀ ਉਹਨਾਂ ਨੂੰ ਨੀ ਛੇੜਿਆ ਹਰਿਦੁਆਰ ਦੇ ਹਿੰਦੂ ਨੀ ਛੇੜੇ ਬਿਲਕੁਲ ਯੂਪੀ ਵਿੱਚ ਛੇੜਿਆ ਹੀ ਕਿਸੇ ਨੂੰ ਨੀ ਤੇ ਕਸ਼ਮੀਰ ਵਿੱਚ ਕਿਉਂ ਉਤਾਰਨ ਲੱਗਿਆ ਬੜੀ ਪੁਰਾਣੀ ਰਵਾਇਤ ਹੈ ਜਿਹੜੀ ਹੁਣ ਵੀ ਖਾਲਸੇ ਨਾਲ ਅਕਾਲ ਤਖ਼ਤ ਹੋ ਕੇ ਹਟੀ। ਇਹਨੂੰ ਨਵਾਂ ਨਾ ਸਮਝੋ, ਕੁਝ ਸੋਚਣ ਦੀ ਉਹ ਗੱਲ ਹੁੰਦੀ ਹੈ ਵਿੱਚ। ਉਹ ਜੇ ਉਹਨੇ ਜੰਜੂਏ ਤਾਰਨੇ ਸੀ, ਜੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸੀ ਤਾਂ ਪਹਿਲਾਂ ਦਿੱਲੀ ਦੇ ਨੂੰ ਬਣਾਉਂਦਾ ਜਿੱਥੇ ਉਹ ਰਾਜ ਕਰ ਰਿਹਾ, ਤੇ ਬਣਾ ਰਿਹਾ 400 ਮੀਲ ਆ ਕੇ ਕਸ਼ਮੀਰ ਵਿੱਚ। ਕਾਰਨ ਕੀ ਸੀ? ਕਾਰਨ ਇੱਕੋ ਸੀ, ਜਿਵੇਂ ਅੱਜ ਸਿੱਖ ਧਰਮ ਦਾ ਸਭ ਤੋਂ ਉੱਤਮ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ, ਈਸਾਈ ਧਰਮ ਦਾ ਸਭ ਤੋਂ ਉੱਤਮ ਅਸਥਾਨ ਯਰੂਸ਼ਲਮ ਹੈ ਜਿੱਥੇ ਮਸੀਹ ਨੂੰ ਫਾਂਸੀ ਦਿੱਤੀ ਹੈ, ਬੁੱਧ ਧਰਮ ਦਾ ਸਭ ਤੋਂ ਉੱਤਮ ਅਸਥਾਨ ਗਿਆ ਹੈ ਜਿੱਥੇ ਬੋਰਡ ਦੇ ਹੇਠ ਬੁੱਧ ਨੂੰ ਗਿਆਨ ਹੋਇਆ। ਗੁਰਸਿੱਖ ਪਿਆਰਿਓ, ਇਸ ਤਰ੍ਹਾਂ ਹਿੰਦੂ ਜਗਤ ਦਾ ਸਭ ਤੋਂ ਸ਼੍ਰੋਮਣੀ ਅਸਥਾਨ ਕਸ਼ਮੀਰ ਵਿੱਚ ਹੈ, ਜਿਸ ਮੰਦਰ ਦਾ ਨਾਮ ਹੈ ਸ੍ਰੀ ਅਮਰਨਾਥ। ਉੱਥੋਂ ਅਮਰਨਾਥ ਦਾ ਜਿਹੜਾ ਹੈੱਡ ਪ੍ਰੀਸਟ ਹੈ ਨਾ, ਵੱਡਾ ਪੁਜਾਰੀ, ਜਿਵੇਂ ਸਿੱਖ ਧਰਮ ਵਾਸਤੇ ਅਕਾਲ ਤਖ਼ਤ ਦਾ ਜਥੇਦਾਰ ਹੈ, ਇਵੇਂ ਹਿੰਦੂ ਕੌਮ ਵਾਸਤੇ ਅਮਰਨਾਥ ਦਾ ਪੁਜਾਰੀ ਹੈ। ਜੋ ਉੱਥੋਂ ਹੁਕਮ ਆ ਜਾਊਗਾ ਹਿੰਦੂ ਨਾ ਉਹਨੂੰ ਉਲੰਘਣਾ ਕਰਕੇ, ਜਿਵੇਂ ਅਕਾਲ ਤਖ਼ਤ ਦੇ ਹੁਕਮ ਨੂੰ ਆਪਾਂ ਸਿਰ ਮੱਥੇ ਮੰਨਾਂਗੇ, ਇਸੇ ਤਰ੍ਹਾਂ ਸ੍ਰੀ ਅਮਰਨਾਥ ਦੇ ਮੰਦਰ ਜਿੱਥੇ ਸ਼ਿਵਜੀ ਭਗਵਾਨ ਨੇ ਅਮਰ ਕਥਾ ਸੁਣਾਈ ਵਿਚਾਰੀ ਪਾਰਵਤੀ ਨੂੰ, ਉਹਨੂੰ ਕਹਿੰਦੇ ਅਮਰਨਾਥ ਦਾ ਮੰਦਰ, ਉਹ ਸਭ ਤੋਂ ਸ਼੍ਰੋਮਣੀ। ਉੱਥੋਂ ਦੀ ਗਈ ਗੱਲ ਗੁਰਸਿੱਖ ਪਿਆਰੇ ਸਾਰੇ ਹਿੰਦੂ ਜਗਤ ਨੂੰ ਪ੍ਰਮਾਣ ਹੈ। ਔਰੰਗਜ਼ੇਬ ਦੀ ਨੀਤੀ ਸੀ, ਬਾਕੀ ਗੱਲਾਂ ਛੇੜੋ ਹੀ ਨਾ, ਇਹਨਾਂ ਨੂੰ ਜੜ ਤੋਂ ਹੀ ਫੜ ਲਓ, ਅੱਜ ਖੇ ਆਖੋ ਸਾਧਨਾ ਉਟਾਣੀਆਂ ਕਾਹਨੂੰ ਚੰਗੜੀ। ਪਹਿਲਾਂ ਜਿੱਥੇ ਹਿੰਦੂ ਤੱਤ ਦਾ ਮੂਲ ਹੈ, ਜਿੱਥੇ ਦੀ ਗੱਲ ਇਹ ਮੰਨਦੇ ਨੇ, ਜਿਵੇਂ ਕਸ਼ਮੀਰ ਦੇ ਮੰਦਰ ਦੇ ਪੰਡਤਾਂ ਨੂੰ ਮੁਸਲਮਾਨ ਬਣਾ ਲਓ ਤੇ ਹਿੰਦੁਸਤਾਨ ਇਹ ਤੇ ਨੱਠ ਕੇ ਬਣ ਜਾਣਾ। ਇਹੀ ਗੱਲ ਤਾਂ ਵਿੱਚ 84 ਚ ਹੋਈ, ਸਿੱਖ ਤਾਂ ਦਿੱਲੀ ਵਿੱਚ ਵੀ ਸੀ, ਸਿੱਖ ਤਾਂ ਪਠਾਨਕੋਟ ਵੀ ਸੀ, ਗੁਰਦੁਆਰੇ ਤਾਂ ਚੱਪਾ ਚੱਪਾ ਤੇ ਸੀ, ਪਰ 84 ਵਿੱਚ ਢਾਹਿਆ ਗਿਆ ਤਾਂ ਸਿੱਖੀ ਦਾ ਮੂਲ ਢਾਹਿਆ ਗਿਆ। ਗੱਲ ਰੰਗੇ ਆਈ ਹੈ, ਕੋਈ ਮੰਨੋ ਨਾ ਮੰਨੋ, ਉਹਨੇ ਹਿੰਦੂ ਬਣਾ ਮੁਸਲਮਾਨ ਬਣਾ ਸੀ ਦਿੱਲੀ ਦੇ ਨੂੰ ਬਣਾ ਲੈਂਦਾ ਵੇ, ਛੇੜੇ ਹੀ ਨੀ ਹਿੰਦੂ, ਦਿੱਲੀ ਦੇ ਹਿੰਦੂ ਨੂੰ ਕਿਹਾ ਹੀ ਕੱਖ ਨੀ, ਇਲਾਹਾਬਾਦ ਦੇ ਹਿੰਦੂ ਨੂੰ ਕੱਖ ਨੀ ਕਿਹਾ, ਤੇ ਮਾਰਨ ਲੱਗੇ ਆ ਕੇ ਕਸ਼ਮੀਰ ਦੇ ਨੂੰ। ਮਤਲਬ ਇਹਨਾਂ ਸੀ, ਕਸ਼ਮੀਰ ਉਸ ਸਮੇਂ ਹਿੰਦੂ ਧਰਮ ਦਾ ਸੈਂਟਰ ਕੇਂਦਰ ਮਰਕਜ਼ ਸੀ, ਉਹਨਾਂ ਨੂੰ ਮੁਸਲਮਾਨ ਬਣਾ ਲਓ ਤੇ ਸਾਰੇ ਬਣ ਜਾਂਦੇ। ਜਦੋਂ ਆਹ ਹੁਕਮ ਹੋਇਆ ਇਕੱਠ ਹੋ ਗਿਆ, ਫਿਰ ਕੋਈ ਸੁਖਾਰੀ ਗੱਲ ਨਹੀਂ ਸੀ, ਸਭਾ ਮਣ ਜੰਜੂ ਲੈਣ ਤਰਾਸ ਬੀਤ ਗਏ, ਸਾਰੇ ਹਿੰਦੁਸਤਾਨ ਦੇ ਮਸ਼ਹੂਰ ਵਿਦਵਾਨ ਪੰਡਿਤ ਆਗੂ ਹੋ ਗਏ ਕਸ਼ਮੀਰ ਇਕੱਠੇ, ਕੀਤੀਆਂ ਆਰਤੀਆਂ, ਪੂਰੇ ਸੰਖ ਦਿੱਤੀਆਂ ਭੇਟਾਂ, ਕੀਤੀ ਪੂਜਾ। ਪਰ ਬੇਨਤੀ ਮੰਨ ਲਿਓ, ਜਿਹੜੀ ਤੁਸੀਂ ਗੱਲ ਕਹਿੰਦੇ ਨੇ, ਕੋਈ ਦੇਵੀ ਦੇਵਤਾ ਸਹਾਈ ਨਹੀਂ ਹੋਇਆ, ਇਹ ਹਿੰਦੂਆਂ ਖਾਤਰੇ ਨਾ ਕਹੋ, ਇਹ ਆਪਣੇ ਤੇ ਵੀ ਵਰਤਿਆ ਕਰੋ। ਦੇਵੀ ਦੇਵਤਾ ਉਸ ਨੂੰ ਸਹਾਈ ਹੋਊਗਾ ਜੇ ਤੂੰ ਸੱਚ ਦੇ ਮਾਰਗ ਤੇ ਚੱਲੇਗਾ। ਕਿਤੇ ਦੇਵੀ ਦੇਵਤੇ ਸਾਡੇ ਗੁਰੂ ਸਾਹਿਬ ਕਿਤੇ ਗਏ ਹੋਏ ਨੇ? ਜਦ ਗੱਡੀ ਲੀ ਤੇ ਉਤਰ ਗਈ, ਤੇਰਾ ਗੁਰੂ ਸਹਾਈ ਨੂੰ, ਗੁਰੂ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਆਹ 24 ਘੰਟੇ ਝੂਠ ਦਾ ਮੁਰਦਾਰ ਖਾਵੇ, ਕਿੰਨਾ ਕੁ ਸੱਚ? ਗੁਰੂ ਪੀਰ ਹਮ ਪੜੂ ਕਿਉਂ ਸਾਡਾ? ਉਹਨਾਂ ਦੇ ਦੇਵੀ ਦੇਵਤੇ ਤਾਂ ਮਰ ਨਹੀਂ ਸੀ ਚੁੱਕੇ, ਪਰ ਉਸ ਸਮੇਂ ਦੇ ਬ੍ਰਾਹਮਣ ਆਪਣੀ ਕਰਨੀ ਨੂੰ ਖੋ ਚੁੱਕੇ ਸੀ, ਜੀਵਨ ਨੂੰ ਖੋ ਚੁੱਕੇ ਸੀ, ਕਿਸੇ ਨੇ ਰਾਬਾ ਨਾ ਫੜੀ। ਆਖਿਰ 7ਵੇਂ ਦਿਨ ਅਮਰਨਾਥ ਦੇ ਮੰਦਰ ਵਿੱਚੋਂ ਸੁਨਹਿਰੀ ਕਾਗਜ਼ ਤੇ ਲਿਖੀ ਚਿੱਠੀ ਗਿਰੀ, ਜਿਹੜੀ ਪੰਡਿਤ ਕਿਰਪਾ ਰਾਮ ਨੇ ਪੜ੍ਹੀ, ਜੋ ਹੈੱਡ ਪ੍ਰੀਸਟ ਮੁੱਖ ਪੁਜਾਰੀ ਸੀ ਉਸ ਮੰਦਰ ਦਾ, ਪੜ੍ਹ ਕੇ ਸੁਣਾਈ ਹਿੰਦੁਸਤਾਨ ਤੋਂ ਆਏ ਹੋਏ ਮਸ਼ਹੂਰ ਪੰਡਿਤਾਂ ਨੂੰ। ਉਸ ਚਿੱਠੀ ਵਿੱਚ ਲਿਖਿਆ ਗਿਆ ਸੀ, ਉਹ ਬ੍ਰਾਹਮਣੋ, ਛੱਡੋ ਆਰਤੀਆਂ ਟੱਲੀਆਂ ਵਜਾਉਣੀਆਂ, ਛੱਡੋ ਮੰਦਰਾਂ ਦੀ ਪੂਜਾ, ਜੇ ਤੁਸੀਂ ਧਰਮ ਨੂੰ ਬਚਾਉਣਾ ਤਾਂ ਕੇਵਲ ਤੇ ਕੇਵਲ ਗੁਰੂ ਨਾਨਕ ਦੀ ਗੱਦੀ ਹੈ, ਉਹਦੀ ਸ਼ਰਨ ਵਿੱਚ ਲੈ। ਪਤਾ ਕੀਤਾ, ਗੁਰੂ ਨਾਨਕ ਦੀ ਗੱਦੀ ਤੇ ਗੁਰੂ ਤੇਗ ਬਹਾਦਰ ਬੈਠੇ। ਇੱਕ ਭੁਲੇਖਾ ਨਾ ਖਾਇਓ ਵੀ ਕਸ਼ਮੀਰੀ ਪੰਡਿਤ ਆਏ ਸੀ, ਬਿਲਕੁਲ ਭੁਲੇਖਾ। ਉਹ ਜਥਾ ਤੁਰਿਆ ਕਸ਼ਮੀਰ ਤੋਂ ਸੀ, ਉਸ ਜਥੇ ਵਿੱਚ ਹਿੰਦੁਸਤਾਨ ਦੇ ਮਸ਼ਹੂਰ ਵਿਦਵਾਨ ਪੰਡਿਤ ਸੀ, ਸਾਰੇ ਹਿੰਦੁਸਤਾਨ ਦੇ ਮੁਖੀ ਪੰਡਿਤਾਂ ਦਾ ਜਥਾ ਸੀ 500 ਦਾ, ਜਿਹਨੂੰ ਡੈਲੀਗੇਟ ਕਰ ਰਿਹਾ ਸੀ, ਲੀਡ ਕਰ ਰਿਹਾ ਸੀ ਕਿਰਪਾ ਰਾਮ ਹੈੱਡ ਪ੍ਰੀਸਟ। ਕਸ਼ਮੀਰ ਤੋਂ ਤੁਰਨ ਕਰਕੇ ਆਪਾਂ ਨੇ ਕਹਿ ਤਾ ਕਸ਼ਮੀਰੀ ਜਥਾ ਸੀ, ਜਿਵੇਂ ਖਾਲਸਾ ਮੋਰਚਾ ਲਾਉਂਦੇ ਨਾ,
ਹੁੰਦੇ ਤਾਂ ਆਪਾਂ ਪਿੰਡਾਂ ਦੇ ਹਾਂ, ਪਰ ਜਿੱਥੇ ਸਾਨੂੰ ਗ੍ਰਿਫਤਾਰ ਕਰਨਗੇ ਕਹਿੰਦੇ ਅੰਮ੍ਰਿਤਸਰ ਦਾ ਜਥਾ ਹੈ, ਕਿਉਂਕਿ ਤੁਰਨਾ ਅੰਮ੍ਰਿਤਸਰ ਤੋਂ ਹੋਈਏ ਕਿਤੇ ਦੇ ਉੱਤੇ, ਵੱਜਣਾ ਅੰਮ੍ਰਿਤਸਰ ਦਾ ਜਥਾ ਹੈ। ਇਸੇ ਤਰ੍ਹਾਂ ਤੁਰੇ ਕਸ਼ਮੀਰ ਤੋਂ ਸੀ, ਜਿਸ ਕਰਕੇ ਉਹਨਾਂ ਦਾ ਨਾਂ ਕਸ਼ਮੀਰੀ ਪੈ ਪੰਡਿਤ ਪੈ ਗਿਆ। ਇਹ ਠੀਕ ਹੈ ਕਿ ਬਹੁਤੇ ਕਸ਼ਮੀਰੀ ਸੀ, ਪਰ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚੋਂ ਪੰਡਿਤ ਉਹਦੇ ਵਿੱਚ ਸ਼ਾਮਿਲ ਸਨ। ਪੁੱਜੇ ਜਾ ਕੇ ਬੇਨਤੀਆਂ ਕੀਤੀਆਂ, ਅਰਦਾਸਾਂ ਕੀਤੀਆਂ, ਪੰਡਿਤ ਕਿਰਪਾ ਰਾਮ ਦੇ ਜਨੇਊ ਤੇ ਖੱਬੜ ਹਰਾ ਇਹ ਦੋਵੇਂ ਦੰਦਾਂ ਵਿੱਚ ਲਿਆ ਹੋਇਆ ਸੀ। ਥਾਲ ਦੇ ਵਿੱਚ ਗਊ ਬਣਾ ਕੇ ਆਟੇ ਦੀ ਰੱਖੀ ਹੋਈ, ਨਾਲ ਚੌ ਤੇ ਜਿਉਂ ਰੱਖੇ ਹੋਏ, ਘਾਹ ਲੈ ਕੇ ਮੂੰਹ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਗਏ। ਇਤਿਹਾਸ ਲੰਮਾ ਨਹੀਂ ਕਰਨਾ, ਗੁਰਸਿੱਖ ਪਿਆਰਿਓ ਜੋ ਉੱਥੋਂ ਦੀ ਵਿਚਾਰ ਹੋਈ, ਜਿੰਨਾ ਗੰਭੀਰ ਮਸਲਾ ਹੋਵੇ ਉਨਾ ਆਰਾਮ ਤੇ ਗੰਭੀਰਤਾ ਨਾਲ ਸੋਚਣਾ ਪਿਆ ਕਰਦਾ। ਗੰਭੀਰ ਮਸਲਾ ਸੀ, ਸੋਚ ਗੰਭੀਰ ਹੋਣੀ ਜ਼ਰੂਰੀ ਸੀ ਗੁਰੂ ਤੇਗ ਬਹਾਦਰ ਜੀ ਦੀ। ਗੰਭੀਰਤਾ ਦੇ ਵਿੱਚ ਸਾਡੇ ਫੇਸ ਤੋਂ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਿਸੇ ਸੋਚ ਵਿੱਚ ਹੈ। ਚਿਹਰਾ ਦੱਸ ਦਿੰਦਾ ਵੀ ਖੁਸ਼ੀ ਵਿੱਚ ਹੈ ਕਿ ਸੋਚ ਵਿੱਚ। 9 ਸਾਲ ਦੀ ਉਮਰ ਪੁੱਛਿਆ, ਸਤਿਗੁਰੇ ਕੌਣ ਖੜੇ ਨੇ ਇਹ ਬੈਠਦੇ ਕਿਉਂ ਨਹੀਂ? ਅੱਗੇ ਜਿਹੜਾ ਇੱਥੇ ਆਉਂਦਾ ਮੱਥਾ ਟੇਕ ਕੇ ਭੇਟਾ ਰੱਖ ਕੇ ਬੈਠ ਜਾਂਦਾ, ਇਹ ਖੜੇ ਹੀ ਨਹੀਂ। ਦੱਸ ਦਿੱਤਾ ਇਹ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚੋਂ ਦੁਖੀ ਪੰਡਿਤ ਨੇ ਤੇ ਮੂਹਰੇ ਖੜਾ ਕਸ਼ਮੀਰ ਦਾ ਵੱਡਾ ਪੰਡਿਤ। ਸਵਾਲ ਪੈਦਾ ਹੋਣਾ ਸੀ ਇਹ ਕਿਉਂ ਆਏ ਨੇ? ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਫਿਰ ਤੁਸੀਂ ਕੀ ਵਿਚਾਰ ਕੀਤੀ ਹੈ? ਕੀ ਦਵਾਈ ਦੇਣੀ? ਤੁਹਾਡੀ ਕੀ ਸਲਾਹ ਹੈ? ਸਤਿਗੁਰ ਕਹਿੰਦੇ ਮੈਂ ਵਿਚਾਰ ਸੋਚ ਰਿਹਾ ਵੀ ਕੀ ਕਰਨਾ। ਪਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀ ਆਖਿਆ? ਗੁਰੂ ਗੋਬਿੰਦ ਸਿੰਘ ਸਾਹਿਬ 9 ਸਾਲ ਦੀ ਉਮਰ ਚ ਕਹਿੰਦੇ, ਪਿਤਾ ਜੀ ਸੋਚੀ ਦੀ ਉਹ ਗੱਲ ਹੈ ਜਿਹਦਾ ਪਤਾ ਨਾ ਹੋਵੇ। ਤੈਨੂੰ ਇਸ ਦਰ ਦੇ ਅਸੂਲਾਂ ਦਾ ਪਤਾ ਤੇ ਸੋਚਣ ਦੀ ਕੀ ਗੱਲ ਹੈ? ਐਸੇ ਤਾਂ ਗੱਲ ਇੱਕ ਹੈ ਇਸ ਦਰ ਦੀ, ਇਹ ਬਿਰਦ ਸਵਾਮੀ ਦਾ ਕਰਨੀਆਂ ਗਲੇ ਲਗਾਉਣਾ, ਇਹ ਬਿਰਦ ਪਿਆਰੇ ਦਾ ਕਰਨੀਆਂ ਗਲੇ ਲਗਾਉਣਾ, ਪਤਾ ਇਸ ਦਰ ਦੀ ਇਹ ਸੁਭਾਅ ਤੇ ਆਦਤ ਹੈ। ਬਿਰਦ ਕਹਿੰਦੇ ਨੇ ਆਦਤ ਨੂੰ, ਹੈਬਿਟ ਨੂੰ, ਨੇਚਰ ਨੂੰ। ਜੇ ਦੱਦੇ ਨਾਲ ਪੜ੍ਹੀਏ ਬਿਰਦ ਹੁੰਦਾ ਬੁੱਢਾ, ਵੈਸੇ ਪੜ੍ਹਦੇ ਤਾਂ ਆਪਾਂ ਇਹ ਬਿਰਦ ਸਵਾਮੀ ਸੰਦਾ ਨਹੀਂ, ਬਿਰਦ ਤਾਂ ਬੁੱਢਾ ਹੁੰਦਾ ਹੈ, ਬਿਰਦ ਦੱਦਾ
ਬਿਰਧ ਕਹਿੰਦੇ ਨੇ ਆਦਤ ਨੂੰ ਸਵਾਲ। ਸਤਿਗੁਰ ਤੈਨੂੰ ਪਤਾ ਵੀ ਗੁਰੂ ਨਾਨਕ ਦੇ ਦਰ ਦਾ ਤਾਂ ਅਸੂਲ ਹੈ, ਜਿਹੜਾ ਸ਼ਰਨ ਆ ਜਾਵੇ ਉਹਨੂੰ ਗੱਲ ਨਾਲ ਲਾਉਣਾ। ਸੋਚਣਾ ਕੀ ਹੈ, ਦਰਸ ਕੀ ਕਰਨਾ ਇਹਨਾਂ ਪਿੱਛੇ। ਮਹਾਰਾਜ ਕਹਿੰਦੇ ਪੁੱਤਰ ਕਿਸੇ ਮਹਾਨ ਆਤਮਾ ਨੂੰ ਬਲੀਦਾਨ ਦੇਣਾ ਪਊ। ਧੰਨਵਾਦਾਂ ਵਾਲੇ ਕਹਿੰਦੇ ਫਿਰ ਤਾਂ ਸੋਚਦੀ ਜਮਾਂ ਹੀ ਗੱਲ ਨਹੀਂ ਰਹੀ, ਸੋਚੀ ਦਿੱਤੀ ਉਹ ਚੀਜ਼ ਜਿਹੜੀ ਬਾਹਰੋਂ ਆਉਣੀ ਹੋਵੇ ਤਾਂ ਘਰੇ ਹੈਗੀ। ਅੱਜ ਖੇਖੋ ਸਾਧਨਾ ਫਿਰ ਬਾਪੂ ਕਾਹਨੂੰ ਸੋਚਦਾ, ਤੇਰੇ ਨਾਲ ਵੱਡਾ ਹੁਣ ਮਹਾਂਪੁਰਸ਼ ਕਿਹੜਾ ਦੇ ਦੇ ਬਲੀਦਾਨ। ਗੱਲ ਤਾਂ ਹੋ ਗਈ ਪੂਰੀ। ਆਹ ਗੱਲ ਸੁਣ ਕੇ ਸਤਿਗੁਰਾਂ ਨੇ ਅੱਗੇ ਨਾਲੋਂ ਵੀ ਗੰਭੀਰਤਾ ਲਿਆ ਤੇ ਮਹਾਰਾਜ ਕਹਿੰਦੇ ਹੁਣ ਤੇ ਫੈਸਲਾ ਹੋ ਗਿਆ, ਹੁਣ ਕੀ ਸੋਚਦੇ ਹੋ। ਧੰਨ ਗੁਰੂ ਤੇਗ ਬਹਾਦਰ ਕਹਿੰਦੇ ਪੁੱਤ ਅੱਗੇ ਇਹਨਾਂ ਨੂੰ ਸੋਚਦਾ ਸੀ, ਹੁਣ ਤੈਨੂੰ ਸੋਚਦਾ, ਤੈਨੂੰ ਵੀ ਤਾਂ ਸੋਚਣਾ। ਮੇਰੀ ਕਾਹਦੀ ਸੋਚ ਹੈ? ਮਹਾਰਾਜ ਕਹਿੰਦੇ ਤੇਰੀ ਸੋਚ ਇਹ ਹੈ, ਉਮਰ ਛੋਟੀ ਜ਼ਿੰਮੇਵਾਰੀ ਬਹੁਤ ਵੱਡੀ, ਮੇਰੀ ਸ਼ਹੀਦੀ ਤੋਂ ਬਾਅਦ ਤੈਨੂੰ ਗੁਰਗੱਦੀ ਤੇ ਏਦਾਂ ਨਹੀਂ ਬਿਠਾਇਆ ਜਾਣਾ ਜਿਵੇਂ ਗੁਰੂ ਨਾਨਕ ਨੇ ਲਹਿਣੇ ਨੂੰ ਗੱਦੀ ਤੇ ਬਿਠਾ ਦਿੱਤਾ, ਜਿਵੇਂ ਗੁਰੂ ਅਮਰ ਅੰਗਦ ਦੇਵ ਪਾਤਸ਼ਾਹ ਨੇ ਅਮਰਦਾਸ ਨੂੰ ਤਿਲਕ ਦੇ ਤਾ। ਉਦੋਂ ਹੋਈ ਸੀ ਖਿੱਚੋ ਤਾਣੀ ਘਰ ਦੀ, ਮੇਰੀ ਸ਼ਹੀਦੀ ਤੋਂ ਬਾਅਦ ਤਰ ਥਲ ਮਚਣੀ ਹੈ ਦਿੱਲੀ ਦੇ ਤਖ਼ਤ ਤੇ। ਇਹ ਸੋਚ ਲੈ ਤੇ ਤੈਨੂੰ ਪਤਾ ਹੋਣਾ ਚਾਹੀਦਾ ਦਿੱਲੀ ਦੇ ਤਖ਼ਤ ਤੇ ਕੌਣ ਬੈਠਾ। ਇੱਥੇ ਭੁੱਲੇ ਹੋਏ ਅਸੀਂ ਲੋਕ ਕਹੀ ਜਾਂਦੇ ਕਿ ਔਰੰਗਜ਼ੇਬ ਹਿੰਦੂਆਂ ਦਾ ਦੁਸ਼ਮਣ ਸੀ, ਸਾਰੇ ਕਹਿੰਦੇ ਆਪਾਂ ਕਹਿੰਦੇ ਹਿੰਦੂਆਂ ਦਾ ਵੈਰੀ ਸੀ। ਮੈਨੂੰ ਤੁਹਾਡੇ ਤੋਂ ਕੋਈ ਦੱਸਿਓ ਵੀ ਉਹ ਮਿੱਤਰ ਕਿਹਦਾ ਸਾ। ਹੁਣ ਤੁਸੀਂ ਹਿੰਦੂਆਂ ਦਾ ਵੈਰੀ ਕਹਿੰਦੇ ਹੋ, ਔਰੰਗਜ਼ੇਬ ਤਾਂ ਮਿੱਤਰ ਕਿਸੇ ਦਾ ਨਹੀਂ ਸੀ। ਆਪਾਂ ਕਹਿੰਦੇ ਹੁਣ ਹਿੰਦੂ ਵੱਡੇ, ਇਹ ਤਾਂ ਪਿੱਛੋਂ ਵੱਡੇ। ਉਹਨੇ ਪਹਿਲਾਂ ਆਪਣੇ ਤਿੰਨ ਸਕੇ ਭਰਾ ਵੱਡੇ, ਉਹ ਹਿੰਦੂ ਸੀ ਵੀ ਦਾਸ ਕੋ ਮੁਰਾਦ, ਉਹਦਾ ਬਾਪ ਹਿੰਦੂ ਸੀ ਜਿਹੜਾ 60 ਸਾਲ ਦਾ ਬੁੱਢਾ। ਕਦੇ ਜਾਓ ਆਗਰਾ ਦੇਖਣ, ਤਾਜ ਮਹਿਲ ਕੋਲੇ ਹੈ ਕਿਲਾ, ਆਗਰੇ ਦਾ ਕਿਲਾ। ਜਿਹੜੇ ਮੁਗਲ ਪੀੜ ਦੇ ਬਾਦਸ਼ਾਹ ਹੋਏ ਨੇ ਉਹ ਦਿੱਲੀ ਬਹੁਤ ਘੱਟ ਬੈਠਦੇ ਸੀ, ਆਗਰੇ ਰਹਿੰਦੇ ਸੀ ਜ਼ਿਆਦਾ। ਇਸ ਆਗਰੇ ਦੀ ਕੈਦ ਵਿੱਚ ਆਪਣੇ ਬਾਪ ਨੂੰ ਕੈਦੀ ਕੀਤਾ ਔਰੰਗਜ਼ੇਬ ਨੇ। ਉੱਥੋਂ ਪਤਾ ਲੱਗਦਾ ਕਿੰਨਾ ਜ਼ਾਲਮ ਸੀ ਇਹ। 60 ਸਾਲ ਦਾ ਬੁੱਢਾ ਬਾਪ, ਦੁਨੀਆਂ ਦਾ ਇਤਿਹਾਸ ਪੜ੍ਹੋ ਕਿਤੇ ਹਿਸਟਰੀ ਵਿੱਚੋਂ ਇਹ ਮਿਲਦਾ ਵੀ ਪੁੱਤ ਤਾਕਤ ਤੇ ਬੈਠਾ ਤੇ ਬਾਪ ਜੇਲ੍ਹ ਵਿੱਚ, ਉਸੇ ਦੀ ਕੈਦ ਵਿੱਚ। ਇਹ ਤਾਂ ਔਰੰਗਜ਼ੇਬ ਜੰਮੇ ਇੱਕ, ਇਹ ਨਹੀਂ ਸੀ। ਹੁਣ ਤਾਂ ਜੇਲ੍ਹਾਂ ਵਿੱਚ ਜਾਈਦਾ ਉੱਥੇ ਏ ਬੀ ਸੀ ਲੱਗੀ ਹੋਈ ਹੈ, ਇਹ ਏ ਕਲਾਸ ਦਾ, ਇਹ ਬੀ ਦਾ, ਇਹ ਸੀ ਦਾ। ਨਾਲੇ ਹੁਣ ਤਾਂ ਬੜੀ ਮੌਜ ਹੈ ਜੇਲ੍ਹਾਂ 'ਚ। ਜਦ ਅਸੀਂ ਪਹਿਲਾਂ ਗਏ ਨਾ ਜੇਲ੍ਹ ਵਿੱਚ 72 ਵਿੱਚ ਮੋਰਚਾ ਲੱਗਿਆ ਦਿੱਲੀ ਦਾ, ਬਾਈ ਜਿਹੜਾ ਉੱਥੇ ਸਾਲ ਕੁ ਕੱਟਿਆ ਨਰਕ ਸੀ, ਖਾਲੇ ਮੱਛਰ ਨੇ, ਗੰਦੇ ਗੰਧ। ਉਹਨੇ ਜਿਹੜੇ ਕੱਪੜੇ ਦਿੱਤੇ ਸੀ ਉਹ ਬਾਹਰ ਰੱਖ ਦੇਣ ਤੇ ਭੂੰਜੇ ਪੈਣਾ ਰੇਤੇ ਤੇ, ਬਹੁਤ ਗੰਦ ਸੀ। ਉਹ ਗੁਰੂ ਦੀ ਕਿਰਪਾ ਹੋਈ 84 ਵਿੱਚ ਗਏ, ਦੁਬਾਰਾ ਮੋਰਚਾ ਲੱਗਿਆ ਜੋ ਧਰਮ ਯੁੱਧ, ਉਦੋਂ ਵੀ ਦਾਸ ਗਿਆ ਕੈਦ ਵਿੱਚ। ਵਾਹ ਵਾਹ, ਜਦੋਂ ਉੱਥੇ ਜਾ ਕੇ ਦੇਖੇ ਜੇ ਤੇ ਫਲਸ਼ ਲੱਗੇ ਵੇ, ਪੱਖੇ ਲੱਗੇ ਵੇ, ਟੂਟੀਆਂ ਲੱਗੀਆਂ ਹੋਈਆਂ, ਸਾਬਣ ਪਏ ਵਾਸ਼ਰੂਮਾਂ 'ਚ, ਬਿਸਤਰੇ ਵਿਛੇ ਹੋਏ। ਮੇਰੇ ਨਾਲ ਮੇਰੇ ਜਥੇ ਵਿੱਚ ਗਿਆ ਸੀ ਸਰ ਸੁਰਿੰਦਰਪਾਲ ਸਿੰਘ ਮਾਨ, ਜਿਹੜਾ ਐਡਮਿਨਿਸਟ੍ਰੇਟਿਵ ਮੈਂਬਰ ਹੁੰਦਾ ਸੀ ਪੰਜਾਬ ਬਿਜਲੀ ਬੋਰਡ ਦਾ, ਬਹੁਤ ਚਿਰੇ ਮਾਨ ਸਾਹਿਬ, ਉਹ ਵੀ ਮੇਰੇ ਨਾਲ ਸੀ। ਮੈਂ ਉਹਨੂੰ ਪੁੱਛਿਆ, ਮੈਂ ਮਾਨ ਸਾਹਿਬ ਇਹ ਜੇ ਹੈ ਕਿ ਕਿਸੇ ਅਮੀਰ ਦਾ ਬੰਗਲਾ, ਕਿਤੇ ਕੋਠੀ ਲੱਗਦੀ ਹੈ? ਉਹ ਕਹਿੰਦੇ ਨਹੀਂ ਸਾਂਝੀ, ਅਕਾਲੀਆਂ ਦੀ ਵਿਜਾਰਤ ਆਈ ਸੀ, ਉਹਨਾਂ ਨੇ ਜੇਲ੍ਹਾਂ ਦਾ ਸੁਧਾਰ ਕਰਤਾ ਬਾਦਲ ਨੇ। ਮੈਂ ਕਿਹਾ ਬੜਾ ਸਿਆਣਾ ਨਿਕਲਿਆ, ਉਹਨੂੰ ਪਤਾ ਸੀ ਵੀ ਇੱਥੇ ਆਪਾਂ ਨਹੀਂ ਆਉਣਾ, ਜਿੱਥੇ ਆਖੋ ਸਾਧਨਾ। ਬੜੀ ਸਿਆਣਪ ਕੀਤੀ, ਉਹਨੂੰ ਪਤਾ ਸੀ ਵੀ ਆਪਣੇ ਬਿਨਾਂ ਇੱਥੇ ਆਉਣਾ ਵੀ ਕਿਸੇ ਨੇ ਨਹੀਂ, ਇਹਨਾਂ ਨੂੰ ਸੁਧਾਰ ਲਓ ਬਈ। ਬਹੁਤ ਸਿਆਣੀ ਗੱਲ ਕੀਤੀ ਨਾ ਉਹਨੇ, ਜ਼ਿਆਦਾ ਤਾਂ ਆਪਾਂ ਨਹੀਂ ਘੁੰਮਣਾ ਨਾ ਉੱਥੇ, ਤੀਏ ਦਿਨ ਅੰਦਰ ਚੌਥੇ ਦਿਨ ਬਾਹਰ, ਬਸ ਚੱਲਦਾ ਰਹਿੰਦਾ ਕੰਮ। ਤੇ ਗੁਰਸਿੱਖ ਪਿਆਰੇ, ਹੁਣ ਤੇ ਜੇਲ੍ਹਾਂ ਦਾ ਆਨੰਦ ਹੈ, ਪਰ ਪਤਾ ਸ਼ਾਹਜਹਾਂ ਨੂੰ ਕਿਸੇ ਦੀ ਜੇਲ੍ਹ ਦਿੱਤੀ ਸੀ ਪੁੱਤ ਨੇ? ਜਿਹੜੀ ਮੁਰਜਮਾਂ ਤੇ ਫਾਂਸੀ ਦੇ ਕੈਦੀਆਂ ਨੂੰ ਇੱਕ ਲੋਟਾ ਪਾਣੀ ਦਾ, ਅੱਧਾ ਸਿਰ ਭੁੱਜੇ ਹੋਏ ਛੋਲੇ, ਇਹ ਬਾਪ ਦੀ ਖੁਰਾਕ ਸੀ। ਕਿੱਥੇ ਬਾਦਸ਼ਾਹੀ ਠਾਠ, ਕਿੱਥੇ ਜੇਲ੍ਹ, ਸੁੱਕ ਗਿਆ ਤਨ, مرن دے کنارے ہو گیا. اورنگزیب دا ابا شاہ جہان ہندوستان دا بادشاہ جد مرن لگے ہاتھ کمبل لگے پانی ڈل گیا. ایک دن بڈھے سپاہی نو کہندا او ایک پانی دا لوٹا لیا دے گرمی دی موسم ہے. وہ کہندا شاہ جہان میں تیری بھی نوکری کیتی ہے پر پانی نہیں لیا سکتا. کیوں؟ تیرے پت دا حکم ہے بھی ابا نو دعا لوٹا نہیں دینا, مر جانا تے مر جانا, مینوں تے گولی نال مار دے. کہندا چنگا ہن مرن تا لگے, میری آخری خواہش پوری کر دے, مینوں قلم دعا تے کاغذ لیا دے. کدے جاؤ آگرے وچ, ہن نہیں دکھاؤ دے, پہلا وہ دکھا دیندے سی. وہ چٹھی اج تک پئی ہے روز نام چیچ, جیڑی مرن لگے شاہ جہاں نے اپنے پت اورنگ زیب نو لکھی. کہنا ایک چٹھی پہنچا دے میرے پت نو. چٹھی تا بہت لمبی ہے پر دوک لہنا دوک گلاں بڑیاں آمد نے وہ. وہ چٹھی شروع کردا ہے, بابا اے من بہادر من دی روز ہم لکش بار بودم. بالکل شدھ فارسی. دیکھو کنا ظلم کر رہے باپ پتے, تے باپ پھر بھی چٹھی لکھن لگیا کردا اے میرے بہادر پتر. دیکھو پیو دی لگ, بابا اے من بہادر من دی روز ہم لکش بار بودم. دی روز فارسی وچ کہنے لنگ چکی کل نو, ایم روز فارسی وچ کہنے اج نو. او میرے پتر کل میں بھی تیرے مانگ لکھاں سواراں دا مالک سی. ایتھے چٹھی شروع کی, دی روز ہم لکھ سوار بودم, لکھاں سوار مینوں سلامہ کر دے سی. پر دیکھ اللہ پاک دی قدرت, ایم روز محتاج یک کا تھائے آبم. کل لکھاں سوار دا مالک اج ایک پانی دے پیالے دا محتاج ہے. اج سپاہی پانی نہیں پلا. امروز محتاج یک کا سائے آبم, میں تینوں آخری گل کہن لگے ہیں. او میرے پترا جو مرضی کری جائیں دنیا وچ, پر دنیا اے پسر دنیا مغرورے نہ باید. جو مرضی کری جائے بندہ ایتھے ہنکار نہیں کرنا چاہیے. سن لے میری گل, تے بانی سانو کی کہندی ہے پائی. مان کرنا بھی کوٹھی ہے گی, مان کرنا ٹرک ہیں گے, مان کرنا سندر دہی ہے گی, پتر تھی آئیں گے. یہ تو انہیں چیر سوکھ ہے جی وہ درشتی سیدھی ہے. جی کتنے درشتی بدل گئی, بےنتی ہے واہگرو نہ کرے. یہ ترے جاندے پد ترے جاندے دا پتہ نہیں, بھی چار پائی فڑ کے ہی بیٹھا کریں گے. یہ تو من کر تھوڑیاں گلیاں چوں کچ دے پیس ٹوٹے گلاس چن چن لے گئے چگ چکے گریب, تے ٹوٹے کچ دے ٹکڑے مڑ کے بوتل بن کے آ گئی. تھوڑے شہروں وچوں جرے لے گئے میگنٹ نال کٹھے کر کے گریب لوہے دے گن کے لوہے دے. وہ گوبند گڑھ جا کے مڑ کے سریا بن جاندے.
ਤੁਹਾਡੇ ਢੇਰਾ ਚੋਂ ਲੈ ਗਏ ਪੁਰਾਣੀਆਂ ਬੋਰੀਆਂ ਤੇ ਲੀਰਾਂ ਗਰੀਬ ਮੁੜ ਕੇ ਤੱਪੜ ਬਣ ਗਏ, ਤੁਹਾਡੀਆਂ ਟੁੱਟੀਆਂ ਚੱਪਲੀਆਂ ਤੇ ਬੂਟ ਲੈ ਗਏ ਮੁੜ ਕੇ ਤੱਪੜ ਬਣ ਗਏ। ਅੱਜ ਇਹਦਾ ਮਾਣ ਕਰਦੇ, ਇਹਨੂੰ ਮਾਰਜ ਕਹਿੰਦੇ, ਜਾਂ ਭੱਜੇ ਤਾਂ ਠੀਕ ਹੋਵੇ ਘਰ ਤੇ ਘੜੀ ਨਾ ਜਾਏ, ਜਿੱਦਣ ਇਹਨੇ ਟੁੱਟਣੇ ਮੁੜ ਕੇ ਟਾਂਕਾ ਲੱਗਣਾ ਹੀ ਨੀ। ਰਾਜ ਕੇ ਆਖੋ ਸਤਨਾਮ, ਮੁੜ ਕੇ ਨਾ ਉਹਦੀ ਘਾੜਤ ਘਾੜ ਹੋ ਗਈ ਜਿਹਦਾ ਮਾਣ ਕਰਦਾ। ਕਬੂ ਖੀਰ ਖਾਂਡ ਕੇ ਹੋ ਨਾ ਭਾਵੇ, ਕਦੇ ਘਰਦਿਆਂ ਦੀ ਬਣਾਈ ਅੱਠ ਤਰ੍ਹਾਂ ਦੀ ਰਸੋਈ ਕਹਿ ਦਿੰਦੇ ਸਵਾਦ ਨੀ ਲੱਗੀ, ਓਏ ਮਾਰ ਨਾ ਕਰ, ਕੱਲ ਨੂੰ ਛੋਲਿਆਂ ਨੂੰ ਨੂਣ ਲਾਉਣ ਨੂੰ ਮਿਲਣਾ ਕਿ ਨਹੀਂ ਮਿਲਣਾ। ਕਬੂ ਕੂਰਨ ਚਨੇ ਸੁੱਕੇ ਹੀ ਬਿਨਾਂ ਵਾਹੇ ਹੋਏ, ਤੇ ਮਹਾਰਜ ਕਹਿੰਦੇ ਕਬੂ ਖਾਂਡ ਸੁਪੇ ਦੀ ਸੁਪਾਵੇ, ਡਲ ਅਪਦੇ ਪਿੱਲੋ ਗਲੀਚੇ ਬਿਛੇ ਹੋਏ, ਰਾਜਸਥਾਨੀ ਰਜਾਈਆਂ ਉਹ ਵੀ ਨੀ ਚੰਗੀਆਂ ਲੱਗਦੀਆਂ। ਕਬ ਉਹ ਭੂਮ ਪਿਆਰ ਨਾ ਪਾਵੇ, ਉਹ ਦੂਜੇ ਦਿਨ ਪਤਾ ਨੀ ਪੂੰਜੇ ਪਏ ਨੂੰ ਵੀ ਕਿਸੇ ਨੇ ਕਹਿ ਦੇਣਾ ਇੱਥੇ ਕਿਉਂ ਪਏ, ਉੱਥੇ ਤੂੰ ਕਿਤੇ ਹੋਰ ਚਲਿਆ ਜਾ। ਉਹ ਬਾਦਸ਼ਾਹ ਸ਼ਾਹਜਹਾਨ ਆਪਣੇ ਪੁੱਤ ਨੂੰ ਅਧਾਇਤ ਕਰਦੇ, ਇਹ ਪਿਸਰ ਦੁਨੀਆ ਹੈ ਮਗਰੂਰੇ ਨਾ ਬਾਹਰ, ਜੋ ਮਰਜ਼ੀ ਕਰੀ ਜਾ, ਦੁਨੀਆਂ ਵਿੱਚ ਅਹੰਕਾਰ ਨੀ ਕਰਨਾ ਚਾਹੀਦਾ। ਇੱਕ ਗੱਲ ਉਹਨੇ ਹੋਰ ਲਿਖੀ, ਚਿੱਠੀ ਤਾਂ ਬਹੁਤ ਲੰਮੀ ਹੈ। ਉਹ ਕਹਿੰਦਾ ਫਰੀਨ ਬਾਦ ਹਿੰਦੂਆਂ ਹਰ ਬਾਪ, ਉਹ ਮੇਰੇ ਪੁੱਤਰ ਤੂੰ ਹਿੰਦੂਆਂ ਤੇ ਰਾਜ ਕਰਦੇ ਨਾ, ਇਹਨਾਂ ਤੋਂ ਹੀ ਸਿੱਖਿਆ ਲੈ ਲੈ। ਇੱਕ ਮੁਸਲਮਾਨ ਹੁੰਦਾ ਹੋਇਆ ਹਿੰਦੂਆਂ ਤੋਂ ਕੁਰਬਾਨ ਜਾਂਦਾ ਸ਼ਾਹਜਹਾਨ, ਕਹਿੰਦਾ ਫਰੀਨ ਬਾਦ ਹਿੰਦੂਆਂ ਹਰ ਬਾਪ, ਕਹਿੰਦਾ ਮੈਂ ਹਿੰਦੂਆਂ ਤੋਂ ਫਰੀਨ ਇਸ ਗੱਲ ਤੋਂ, ਮੁਰਦਾ ਪਿੱਤਰ ਦੀ ਹਿੰਦ ਆਪ, ਕਹਿੰਦਾ ਮੈਂ ਅੱਜ ਕੇ ਜਾਂਦਾ ਹਿੰਦੂਆਂ ਤੋਂ ਮਰੇ ਹੋਏ ਬਾਪ ਨੂੰ ਪਾਣੀ ਪਿਲਾਈ ਜਾਂਦੇ, ਪਾਉਂਦੇ ਨਾ ਪਿੱਤਰਾਂ ਨੂੰ ਪਾਣੀ। ਦੇਖੋ ਕੈਸਾ ਪ੍ਰਮਾਣ ਦਿੱਤਾ ਸ਼ਾਹਜਹਾਂ ਨੇ ਕੈਦ ਵਿੱਚ, ਹਿੰਦੂ ਵੀਰ ਦਿੰਦੇ ਨੀ ਪਿੱਤਰਾਂ ਨੂੰ ਪਾਣੀ, ਆ ਸੂਰਜ ਨੂੰ ਜਿਹੜਾ ਪਾਣੀ ਦਿੰਦੇ ਨੇ ਸਾਡੇ ਹਿੰਦੂ ਵੀਰ, ਕਦੇ ਸੋਚਿਆ ਵੀ ਕਾਹਦੇ ਦਿੰਦੇ, ਕਾਰਨ ਕੀ ਹੈ? ਇਹ ਸੂਰਜ ਨੂੰ ਪਾਣੀ ਦਿੰਦੇ ਨੇ, ਇਹਦਾ ਕਾਰਨ ਇਹ ਹੈ ਵੀ ਸੂਰਜ ਦਾ ਪੁੱਤ ਹੈ ਧਰਮ ਰਾਜ, ਜਿਹਨੂੰ ਤੁਸੀਂ ਧਰਮ ਰਾਜ ਕਹਿੰਦੇ ਨਾ, ਇਹ ਸੂਰਜ ਦਾ ਮੁੰਡਾ ਹੈ ਉਹ। ਜੇ ਉਹਦਾ ਨਾਂ ਲਿਖਣਾ ਹੋਵੇ ਧਰਮ ਰਾਜ, ਤਾਂ ਆਪ ਸੂਰਜ ਲਿਖਣਾ ਪਊਗਾ। ਸਿੱਧੀ ਜੀ ਗੱਲ ਸਮਝਾ ਦੇ ਤੁਹਾਨੂੰ, ਜਿਹੜੇ ਤੁਸੀਂ ਧਰਮ ਰਾਜ ਪੁੱਤਰ ਸੂਰਜ ਇਹ ਲਿਖਣਾ ਪਊਗਾ। ਇਹ ਕਿੱਥੋਂ ਪਾ ਲਓ? ਚਲੋ ਮੇਰੀ ਗੱਲ ਨਾ ਮੰਨੋ, ਇੱਥੋਂ ਬਾਬੇ ਤੋਂ ਪੁੱਛ ਲਓ। ਸਤਿਗੁਰ ਕਹਿੰਦੇ ਰੱਬ ਕੇ ਸੁੱਤ ਕੋ ਤਿੰਨ ਤ੍ਰਾਸ ਕਾ, ਜੋ ਚਰਨ ਗੁਰੂ ਚਿਤ ਲਾਭ ਤੋਰੇ। ਰੱਬ ਨਾਮ ਸੂਰਜ, ਸੁੱਤ ਨਾਮ ਪੁੱਤਰ। ਮਹਾਰਾਜ ਕਹਿੰਦੇ ਸੂਰਜ ਦੇ ਪੁੱਤਰ ਧਰਮ ਰਾਜ ਦਾ ਉਹਨਾਂ ਨੂੰ ਕੋਈ ਡਰ ਨਹੀਂ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ। ਧਰਮ ਰਾਜ ਪੁੱਤਰ ਸੂਰਜ ਦਾ, ਤੇ ਸਾਡੇ ਹਿੰਦੂ ਵੀਰ ਮੰਨਦੇ ਨੇ ਸਾਡੇ ਪਿੱਤਰ ਨਾ ਧਰਮ ਰਾਜ ਦੀ ਕਚਹਿਰੀ ਵਿੱਚ ਬੈਠੇ ਨੇ, ਉਹਦੇ ਕੋਲ ਜਮ੍ਹਾਂ ਹੋਏ ਹੋਏ ਨੇ, ਤੇ ਕਹਿੰਦੇ ਉਹ ਤੇ ਦਿਖਦਾ ਨੀ, ਤੇ ਧਰਮ ਰਾਜ ਦੇ ਪੁੱਤ ਦੀ ਬਾਪ ਦੀ ਸੇਵਾ ਕਰ ਲੂ ਤੇ ਸਾਡੇ ਬਾਪ ਨੂੰ ਵੀ ਕੋਈ ਆਰਾਮ ਆ ਜੂਗਾ। ਉੱਥੇ ਜਿਹਦੀ ਬਾਪ ਦੀ ਆਪਾਂ ਸੇਵਾ ਕਰੀਏ ਉਹਦੇ ਮੁੰਡੇ ਆਪਣੀ ਵੀ ਸੇਵਾ ਕਰਨਗੇ ਨਾ। ਉਹ ਕਹਿੰਦੇ ਉਹਦੇ ਬਾਪ ਨੂੰ ਇਹ ਪੂਜ ਲਓ ਤੇ ਉਹਦਾ ਪੁੱਤ ਸਾਡੇ ਬਾਪੂਆਂ ਨੂੰ ਕੁਛ ਰਿਆਇਤ ਕਰ ਦੂਗਾ। ਤੇ ਸ਼ਾਹਜਹਾਨ ਕਹਿੰਦਾ ਉਹ ਮੇਰੇ ਪੁੱਤਰ ਸਿੱਖਿਆ ਲੈ ਲੈ ਕੁਝ। ਅਫਰੀਨ ਬਾਦ ਹਿੰਦੂਆਂ ਹਰ ਬਾਪ, ਕਿ ਮੁਰਦਾ ਪਿੱਤਰ ਦਿੰਦਾ, ਮਰੇ ਹੋਏ ਪਿੱਤਰਾਂ ਨੂੰ ਪਾਣੀ ਦਿੰਦੇ ਨੇ। ਸ਼ਾਹਜਹਾਨ ਕਹਿੰਦਾ ਐ ਪਿਸਰ, ਐ ਮੇਰੇ ਪੁੱਤਰ, ਤੂੰ ਅਜਬ ਮੁਸਲਮਾਨ ਨੀ। ਉਹ ਤੂੰ ਕਿਹੋ ਜਿਹਾ ਮੁਸਲਮਾਨ ਹੈ? ਜ਼ਿੰਦਾ ਪਿੱਤਰ ਅੱਖ ਆਪ ਨਾਰਸਾਨੀ। ਉਹ ਤੈਂ ਜਿਉਂਦੇ ਬਾਪ ਦਾ ਹੀ ਪਾਣੀ ਬੰਦ ਕਰਤਾ, ਤੂੰ ਕਿਹੋ ਜਿਹਾ ਮੁਸਲਮਾਨ ਹੈ? ਇਹਨੂੰ ਕਹਿੰਦੇ ਹਿੰਦੂਆਂ ਦਾ ਵੈਰੀ ਸੀ ਇਹ। ਪਤਾ ਬਾਪ ਨੂੰ ਜਵਾਬ ਕੀ ਲਿਖਿਆ ਸੀ? ਕਹਿੰਦਾ ਬਾਪੂ ਤੂੰ ਗਲਤੀ ਕੀਤੀ, ਤੈਨੂੰ ਪਤਾ ਹੋਣਾ ਚਾਹੀਦਾ ਤੇਰਾ ਪਾਣੀ ਜਹਾਨ ਚੋਂ ਮੁੱਕ ਚੁੱਕੇ। ਪਿਓ ਤੇ ਪੁੱਤ ਦਾ ਰਿਸ਼ਤਾ, ਪੁੱਤ ਪਿਓ ਨੂੰ ਕਹਿੰਦਾ ਤੇਰਾ ਪਾਣੀ ਮੁੱਕ ਚੁੱਕੇ, ਤੂੰ ਗਲਤੀ ਕੀਤੀ, ਅਸ਼ਿਆਈ ਕਾਗਜ਼ ਤੇ ਖਰਾਬ ਕਰਤੀ, ਇਹਦਾ ਘੁੱਟ ਪੀ ਲੈਂਦਾ ਤੇਰੀ ਪਿਆਸ ਬੁੱਝ। ਧੰਨ ਗੁਰੂ ਤੇਗ ਬਹਾਦਰ ਕਹਿੰਦੇ ਉਹਦੇ ਨਾਲ ਵਾਸਤਾ ਪੈਣਾ, ਤਰਥਲ ਮਚਣੀ ਅਸਲੀ ਦੇ ਤਖ਼ਤ। ਕਿਉਂ ਮਚਣੀ ਹੈ? ਪੰਚਮ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਦਾ ਤਖ਼ਤ ਆਰਾਮ ਨਾਲ ਬੈਠ ਗਿਆ ਸੀ। 14 ਸਾਲ ਦੀ ਉਮਰ ਵਿੱਚ ਹਰਗੋਬਿੰਦ ਸਾਹਿਬ ਨੂੰ ਕੈਦ ਕਰਕੇ ਗਵਾਲੀਅਰ ਭੇਜਤਾ, ਇਹ ਗੱਲ ਗੁਰੂ ਤੇਗ ਬਹਾਦਰ ਦੇ ਸਾਹਮਣੇ ਸੀ। ਜਿਵੇਂ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਦੇ ਪੁੱਤ ਨਾਲ ਕੀ ਕੁਝ ਹੋਇਆ, ਤੇ ਮੈਨੂੰ ਸ਼ਹੀਦ ਕਰਨ ਤੋਂ ਬਾਅਦ ਮੇਰੇ ਪੁੱਤ ਨੂੰ ਕਿਹੜਾ ਉਹਨੇ ਸਗਨ ਭੇਜਣਾ ਉੱਥੋਂ?
ਉਹਦੇ ਨਜ਼ਰਮਾਈ ਵਰਤਣਗੇ? ਉਹ ਛੇਵੇਂ ਪਾਤਸ਼ਾਹ ਦਾ ਨਕਸ਼ਾ ਸਾਹਮਣੇ ਸੀ, ਕਹਿੰਦੇ ਫਿਕਰ ਹੈ ਕਲਗੀਧਰ ਪਾਤਸ਼ਾਹ, ਕਹਿੰਦੇ ਬਾਪੂ ਜੀ ਜਬ ਥੇ ਮਾਤਾ ਉਧਰ ਮੈਂ ਤਬ ਰਾਖਾ ਥਾ ਜੋਏ, ਅਬ ਤੋ ਭਏ ਨੌ ਸਾਲ ਕੇ ਕਿਉਂ ਨਾ ਸਹਾਈ ਹੋਏ। ਤੂੰ ਆਪਣਾ ਫਰਜ ਨਿਭਾ। ਗੁਰਮੁਖੋ ਬੜੇ ਗੁਰੂ ਪੀਰ ਆਏ, ਸਮਝੋ ਕੁਛ ਗੁਰੂ ਦੀ ਵਿਚਾਰ ਨੂੰ, ਤੋ ਦੱਸੋ ਪਿਤਾ ਨੂੰ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੁਰਬਾਨੀ ਸਭ ਨੂੰ ਪਤਾ ਤੁਹਾਨੂੰ। ਸ਼ਹੀਦ ਕਰ ਦਿੱਤੇ ਭਾਈ ਜੈਤਾ ਜੀ, ਗੁਰਮੁਖ ਪਿਆਰੇ ਸੀਸ ਲੈ ਕੇ ਪੰਜਵੇਂ ਦਿਨ ਪੁੱਜੇ ਸ੍ਰੀ ਅਨੰਦਪੁਰ। ਸੀਸ ਦੇ ਸੰਸਕਾਰ ਦੀ ਤਿਆਰੀ ਕੀਰਤਪੁਰ ਸਾਹਿਬ ਸੀ, ਕਿਉਂਕਿ ਮਾਤਾ ਜੀ ਜਿਉਂਦੇ ਸੀ ਵੱਡੇ, ਉਹਨਾਂ ਦੇ ਕਹਿਣ ਤੋਂ ਬਵਾਨ ਦੀ ਸ਼ਕਲ ਵਿੱਚ ਸ਼ਬਦ ਗਾਉਂਦੀਆਂ ਸੰਗਤਾਂ ਸੀਸ ਨੂੰ ਲੈ ਕੇ ਅਨੰਦਪੁਰ ਸਾਹਿਬ ਪੁੱਜੀ। ਸੰਗਤ ਇਕੱਠੀ ਹੋ ਗਈ, ਬਹਿ ਵਲੱਖਾਂ ਵਿੱਚ ਅਥਰੂ ਨੇ, ਦਿਲ ਵਿੱਚ ਰੋਸ ਹੈ, ਇੰਨਾ ਜ਼ੁਲਮ ਪਰਕਰਮਾ ਕਰ ਰਹੀਆਂ ਨੇ ਸੰਗਤਾਂ, ਮੱਥੇ ਟੇਕ ਰਹੀਆਂ ਨੇ, ਨੌ ਸਾਲ ਦਾ ਪੁੱਤ ਨਜ਼ਾਰਾ ਵੇਖ ਰਿਹਾ, ਦੀਦਾਰ ਕਰ ਰਹੇ ਆ ਆਪਣੇ ਪਿਤਾ ਦੇ ਸੀਸ ਦੇ, ਤੇ ਗੁਰਸਿੱਖ ਪਿਆਰਿਓ ਆਈ ਵਾਰੀ ਮਾਤਾ ਗੁਜਰੀ। ਉੱਠੇ ਆਪਣੇ ਪਤੀ ਗੁਰਦੇਵ ਦੇ ਸੀਸ ਦੀਆਂ ਚਾਰ ਪਰਕਰਮਾ ਕੀਤੀਆਂ, ਚਾਰ ਵਾਰ ਟੇਕਿਆ ਮੱਥਾ ਤੇ ਮੰਗ ਕੀ ਮੰਗੀ, ਪੁੱਤ ਰਾਜੀ ਰਵੇ, ਘਰ ਵਿੱਚ ਸੁੱਖ ਰੱਖੀ, ਭਾਣਾ ਮਰਨ ਦਾ ਬਲ ਬਖਸ਼ੀ, ਇਹ ਤਾਂ ਗੱਲਾਂ ਨੇ। ਮਾਤਾ ਗੁਜਰੀ ਨੇ ਆਪਣੇ ਪਤੀ ਦੇ ਸੀਸ ਤੋਂ ਇੱਕੋ ਗੱਲ ਮੰਗੀ ਸੀ, ਮੇਰੇ ਗੁਰਦੇਵ ਤੂੰ ਨਿਭਾ ਗਿਆ, ਮੈਨੂੰ ਨਿਭਾਉਣ ਦੀ ਸ਼ਕਤੀ ਦੇ ਦੀ, ਰਾਜਖੇਆ ਖੋਲ ਜਿਵੇਂ ਤੇਰੀ ਨਿਭ ਗਈ ਮੇਰੀ ਨਿਭ ਜਾਵੇ। ਬੜਾ ਉੱਚਾ ਦਰਜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਭ ਜਾਵੇ। ਕਬੀਰ ਨੇ ਤਾਂ ਹੱਦੇ ਤੋੜਤੀ, ਆਪਾਂ ਕਹਿੰਦੇ ਹੀਰਾ ਜਨਮ ਹੈ, ਇਹ ਰਤਨ ਜਨਮ ਹੈ, ਕਹਿੰਦੇ ਨਾ ਮਨੁੱਖ ਜਨਮ ਨੂੰ। ਕਬੀਰ ਸਾਹਿਬ ਕਹਿੰਦੇ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ। ਪੇਟ ਵਿੱਚ ਕਿਹੋ ਜਿਹੀ ਸੀ? ਸਵਾਸ ਸਵਾਸ ਉਹਦੀ ਯਾਦ ਸੀ, ਸਵਾਸ ਸਵਾਸ ਸਿਮਰਨ ਸੀ ਵਾਹਿਗੁਰੂ ਦਾ, ਜੁੜਿਆ ਹੋਇਆ ਸੀ ਤੂੰ ਉਹਦੇ ਨਾਲ। ਕਬੀਰ ਕਹਿੰਦਾ ਜੇ ਅੰਤ ਤੱਕ ਜੁੜਿਆ ਰਵੇ ਨਾ, ਜਿਵੇਂ ਮਾਤਾ ਦੇ ਪੇਟ ਵਿੱਚ ਲਿਵ ਲੱਗੀ ਹੋਈ ਸੀ, ਉਹ ਲੱਗੀ ਰਹੀ ਨਾ। ਕਬੀਰ ਕਹਿੰਦਾ ਹੀਰਾ ਕਿਸਕਾ ਵਾਪਰਾ, ਪੁੱਜੇ ਨਾ ਰਤਨ ਕਰੋੜ। ਕਿਉਂ ਇਹਨੂੰ ਹੀਰਾ ਜਨਮ ਕਹਿੰਦੇ? ਹੀਰੇ ਤੇ ਰਤਨ ਦਾ ਫਰਕ ਸੁਣਿਆ ਕਦੇ? ਪਿਆਰ ਨਾਲ ਸੁਣ, ਹੀਰਾ ਕੀ ਹੁੰਦਾ, ਰਤਨ ਕੀ ਹੁੰਦਾ? ਹੀਰੇ ਮੋਤੀ ਜਵਾਹਰ ਪੰਨੇ ਨੀਲਮ ਪੁਖਰਾਜ ਲਾਲ ਇਹ ਬਾਜ਼ਾਰਾਂ ਚ ਵਿਕਦੇ ਨੇ, ਇਹ ਕਾਣਾ ਚੋਂ ਨਿਕਲਦੇ ਨੇ, ਇਹ ਪੱਥਰਾਂ ਚੋਂ ਨਿਕਲਦੇ ਨੇ, ਇਹ ਹਾਥੀ ਦੇ ਸਿਰ ਵਿੱਚੋਂ ਸਿਪ ਵਿੱਚੋਂ ਨਿਕਲਦੇ ਨੇ, ਇਹ ਬਾਂਸ ਵਿੱਚੋਂ ਨਿਕਲਦਾ, ਕੱਛੂ ਚੋਂ ਨਿਕਲਦਾ, ਸੂਰ ਚੋਂ ਨਿਕਲਦਾ ਹੀਰਾ, ਛੇ ਥਾਂ ਤੋਂ ਹੀਰਾ ਨਿਕਲਦਾ, ਛੇ ਥਾਂ ਤੋਂ। ਬਾਂਸੀ ਸੀ ਪੀ ਸੂ ਕਰੀ ਗਿਰੀ ਕਰੀ ਕਠਮਾਲ, ਅਜੇ ਤੂੰ ਮੋਤੀ ਕਹਿੰਦੇ ਨਾ ਮੋਤੀ, ਇਹ ਛੇ ਜਗ੍ਹਾ ਤੋਂ ਨਿਕਲਦਾ, ਬਾਂਸੀ ਬਾਂਸ ਦੀ ਗੱਠ ਵਿੱਚ, ਆ ਜਿਹੜੇ ਬਾਂਸ ਖੜੇ ਨੇ ਬੜੇ, ਇੱਕ ਐਸਾ ਬਾਂਸ ਆ ਉਹਦੀ ਗੱਠ ਵਿੱਚ ਮੋਤੀ ਹੁੰਦਾ, ਸੀਪੀ ਸਿਪ ਦੇ ਪੇਟ ਵਿੱਚ ਮੋਤੀ, ਸਵਾਤਾ ਬੂੰਦ ਪੈ ਗਈ ਬਾਂਸ ਪਰ ਉਸ ਬਾਂਸ ਵਿੱਚ ਮੋਤੀ ਪੈਦਾ ਹੋ ਗਿਆ, ਸਵਾਤਾ ਬੂੰਦ ਪੈ ਗਈ ਸਿਪ ਦੇ ਮੂੰਹ ਚ, ਸਿਪ ਦੇ ਪੇਟ ਵਿੱਚ ਮੋਤੀ ਮੋਤੀ, ਹੈਰਾਨ ਮੰਨੋਗੇ। ਜੇ ਕਿਤੇ ਸਵਾਤਾ ਬੂੰਦ ਸੂਰ ਦੇ ਮੂੰਹ ਚ ਪੈ ਜਾਵੇ ਨਾ, ਸੂਰ ਦੇ ਮੱਥੇ ਚ ਮੋਤੀ ਪੈਦਾ ਹੋ ਜਾਵੇ, ਐਸੀ ਹੈ ਸਵਾਤਾ। ਬਾਂਸੀ ਸੀਪੀ ਸੂਕਰੀ ਗਿਰੀ, ਗਿਰਨਾਮ ਪਹਾੜ ਦਾ ਉਹ ਸਵਾਤਾ ਬੂੰਦ, ਕਿਸੇ ਪੱਥਰ ਹੈ ਇੱਕ ਖਾਸ ਕਿਸਮ ਦਾ, ਉਹਦੇ ਉੱਤੇ ਪੈ ਜਾਵੇ ਤੇ ਜਦੇ ਉਹ ਪੱਥਰ ਮੋਤੀ ਹੋ ਜਾਵੇ। ਗਿਰੀ ਕਰੀ ਕਰੀ ਨਾਮ ਹੈ ਹਾਥੀ ਦਾ, ਜੇ ਸਵਾਤਾ ਬੂੰਦ ਕਿਤੇ ਹਾਥੀ ਦੇ ਸੁੰਡ ਵਿੱਚ ਪੈ ਦੇਵੇ, ਉਸ ਹਾਥੀ ਦੇ ਮੱਥੇ ਤੇ ਮੋਤੀ ਪੈਦਾ ਹੋਵੇ। ਛੇਵਾਂ ਕਠਮਾਲ, ਕਠਮਾਲ ਸੰਸਕ੍ਰਿਤ ਕਹਿੰਦੇ ਕੱਛੂ ਨੂੰ, ਜਿਹੜਾ ਟੋਭੇ ਨੀ ਫਿਰਦੇ ਹੁੰਦੇ, ਜੇ ਕੱਛੂ ਦੇ ਮੂੰਹ ਚ ਸਵਾਤਾ ਬੂੰਦ ਪੈ ਜਾਵੇ ਤੇ ਕੱਛੂ ਦੀ ਸਿਰੀ ਚ ਵੀ ਮੋਤੀ ਪੈਦਾ ਹੋ ਜਾਂਦਾ। ਜਿਹੜੀ ਵਿਸ਼ਨੂੰ ਭਗਵਾਨ ਮਾਲਾ ਪਾਉਂਦੇ ਨਾ ਘਰ ਵਿੱਚ, ਜਿਹਨੂੰ ਤੁਸੀਂ ਵਿਜੰਤੀ ਮਾਲਾ ਕਹਿੰਦੇ ਹੋ, ਤੇ ਵਿਸ਼ਨੂੰ ਭਗਵਾਨ ਦਾ ਸ਼ਿੰਗਾਰ ਹੈ, ਇਹ ਛੇ ਤਰ੍ਹਾਂ ਦੇ ਮੋਤੀ ਇਕੱਠੇ ਕਰਕੇ ਕੋਈ ਪਰੋਵੇ, ਇਹ ਖੱਟ ਰਤਨ ਪਰੋਈ ਹੈ, ਬਣੇ ਵਿਜੰਤੀ ਮਾਲ।
ਇੱਕ ਤਰ੍ਹਾਂ ਦੇ ਮੋਤੀਆਂ ਦੀ ਬੇਨਤੀ ਮਾਲ ਨਹੀਂ ਹੁੰਦੀ, ਛੇ ਕਿਸਮ ਦੇ ਮੋਤੀ ਪਰੋਈਏ ਤਾਂ ਵਿਸ਼ਨੂੰ ਭਗਵਾਨ ਪਹਿਨਦੇ ਨੇ। ਇਹ ਛੇ ਕਿਸਮ ਦੇ ਮੋਤੀ ਛੇ ਜਗ੍ਹਾ ਤੋਂ ਨਿਕਲਦੇ ਨੇ ਤੇ ਗੁਰਮੁਖ ਪਿਆਰੇ ਇਹਨਾਂ ਨੂੰ ਖਾਂਦਾ ਹੈ ਹੰਸ। ਸੁਣ ਲਿਓ ਰਤਨ ਕੀ ਹੁੰਦਾ, 12 ਸਾਲ ਕੋਈ ਹੰਸ ਲਗਾਤਾਰ ਹੀਰੇ ਮੋਤੀ ਖਾਂਦਾ ਰਵੇ, 13ਵੇਂ ਸਾਲ ਉਹਦੇ ਪੇਟ ਵਿੱਚ ਰਤਨ ਪੈਦਾ ਹੁੰਦਾ ਹੈ। ਅੱਜ ਖੇ ਆਖੋ 13ਵੇਂ ਸਾਲ ਉਹਦੇ ਪੇਟ ਵਿੱਚ ਇੱਕ ਰਤਨ ਪੈਦਾ ਹੋ। ਜਿਹੜਾ 12 ਸਾਲ ਮੋਤੀ ਖਾਵੇ ਹੰਸ, ਰਤਨ ਕਿਤੋਂ ਨਹੀਂ ਨਿਕਲਦਾ, ਰਤਨ ਹੰਸ ਦੇ ਪੇਟ ਵਿੱਚ ਪੈਦਾ ਹੁੰਦਾ ਪਰ 13 ਸਾਲ ਬਾਅਦ। ਕਬੀਰ ਕਹਿੰਦਾ ਜੇ ਤੂੰ ਜੁੜਿਆ ਰਵੇ ਨਾ, ਜੇ ਤੇਰੀ ਨਿਭ ਜਾਵੇ ਤੇਰੇ ਗੁਰੂ ਨਾਲ, ਉਹ ਹੀਰੇ ਕਾਹਦੇ ਉਸੇ ਤੱਕ ਕਰੋੜਾਂ ਰਤਨ ਵੀ ਤੇਰੀ ਕੀਮਤ ਨਹੀਂ। ਹੀਰਾ ਕਿਸਕਾ ਬਾਪੜਾ ਗੁਰਮੁਖੋ ਜੋੜ ਲਓ, ਅਸੀਂ ਟੁੱਟੇ ਬਣਾਉਂਦੇ ਫਿਰਦੇ ਆਪਣੇ ਆਪ ਨੂੰ। ਹੋਰ ਟੁੱਟੀ ਅਧੂਰੀ ਚੀਜ਼ ਵੀ ਚੰਗੀ ਲੱਗਦੀ, 500 ਗਜ਼ ਚ ਕੋਠੀ ਪਾ ਲੈ ਜਦ ਤੱਕ ਉਹ ਪੂਰੀ ਨਹੀਂ ਹੁੰਦੀ ਤੇ ਚੰਗੀ ਨਹੀਂ ਲੱਗਣੀ। 5000 ਦਾ ਸੂਟ ਲਿਆ ਲਿਆ ਜਦ ਤੱਕ ਸਿਉਂਕੇ ਪੂਰਾ ਨਹੀਂ ਹੋਇਆ ਤੇ ਚੰਗਾ ਨਹੀਂ ਲੱਗਣਾ। 5 ਲੱਖ ਦਾ ਸਿਉਣਾ ਲਿਆ ਜਦ ਤੱਕ ਗਹਿਣਾ ਬਣ ਕੇ ਪੂਰਾ ਨਹੀਂ ਹੋਇਆ ਤੈਨੂੰ ਸੁੰਦਰ ਨਹੀਂ ਕਰ ਸਕਿਆ। ਸਾਗਵਾਨ ਦੀ ਕੀ ਚੰਦਨ ਦੀ ਲੱਕੜੀ ਲਿਆ ਕੇ ਘਰ ਰੱਖ ਲੈ, ਜਦ ਤੱਕ ਟਾਕੀਆਂ ਦਰਵਾਜ਼ੇ ਚੜ੍ਹ ਕੇ ਨਹੀਂ ਲੱਗਦੀ ਤੇ ਚੰਗੀ ਨਹੀਂ ਲੱਗਣੀ, ਪਈ ਰਹੂਗੀ ਖਲ ਖੁੰਜ। ਉਹ ਗੁਰਮੁਖਾ ਤੂੰ ਅਧੂਰਾ ਫਿਰਦੇ ਹੀ ਚੰਗਾ ਲੱਗਦਾ ਫਿਰਦੇ, ਅੱਜ ਅਗੋ ਸਤਨਾ ਫਿਰ ਤੂੰ ਉਹਦਾ ਹੀ ਚੰਗਾ ਲੱਗਦਾ। ਜਦ ਤੱਕ ਤੂੰ ਪੂਰਾ ਗੁਰੂ ਦੀ ਸ਼ਰਨ ਵਿੱਚ ਨਹੀਂ ਹੋ ਤੂੰ ਪੂਰਾ ਕਿੱਥੇ, ਤੂੰ ਅਧੂਰਾ ਅਧੂਰੀ ਵਸਤੂ ਕੋਈ ਚੰਗੀ ਨਹੀਂ ਲੱਗਿਆ ਕਰਦੀ। ਮਾਂ ਗੁਜਰੀ ਕਹਿੰਦੀ ਸਤਿਗੁਰੇ ਬਖਸ਼ ਦੇ ਮੇਰੀ ਨਿਭ ਜਵੇ। ਸੰਸਕਾਰ ਹੋਇਆ ਗੁਰਮੁਖ ਪਿਆਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜਿਹਨਾਂ ਦੀ ਧਰ ਦਾ ਸੰਸਕਾਰ ਦਿੱਲੀ ਤੇ ਸੀਸ ਦਾ ਸੰਸਕਾਰ ਸ੍ਰੀ ਅਨੰਦਪੁਰ ਸਾਹਿਬ, ਜਿਹਨੂੰ ਤੁਸੀਂ ਗੁਰਦੁਆਰਾ ਸੀਸ ਗੰਜ ਸਾਹਿਬ ਕਹਿੰਦੇ ਹੋ। ਜਦੋਂ ਇਹ ਗੱਲਾਂ ਹੋਈਆਂ ਬਹੁਤ ਸੰਗਤ ਸੰਸਕਾਰ ਤੇ ਹੋ ਗਈ ਇਕੱਠੀ ਤੇ ਫਿਰ ਗੁਰਮੁਖ ਪਿਆਰੇ ਕਲੰਗੀਆਂ ਵਾਲੇ ਪਾਤਸ਼ਾਹ ਨੇ ਗੋਬਿੰਦ ਰਾਏ ਦੇ ਰੂਪ ਵਿੱਚ ਪਿਆਰ ਨਾਲ ਪੁੱਛਿਆ, ਉਹ ਹੁਣ ਸੁਣਾ ਕਹਾਣੀ ਮੇਰੇ ਪਿਤਾ ਦੇ ਸ਼ਹੀਦੀ ਦੀ। ਗੁਰਮੁਖ ਪਿਆਰਿਓ ਫਿਰ ਗੱਲਾਂ ਤਾਂ ਬਹੁਤ ਹੋਈਆਂ, ਕਹਿੰਦੇ ਐਂ ਦੱਸ ਜੇਤਿਆ, ਜਦ ਸਤਿਗੁਰ ਪਾਤਸ਼ਾਹ ਸ਼ਹੀਦ ਹੋਏ ਨੇ ਕਿੰਨੇ ਕੁ ਸਿੱਖ ਸੀ ਉੱਥੇ? ਭਾਈ ਜੇਤਾ ਕਹਿੰਦਾ ਮਹਾਰਾਜ ਇਹ ਤਾਂ ਪਤਾ ਨਹੀਂ ਵੀ ਕਿੰਨੇ ਸੀ, ਹੋਣਗੇ ਤਾਂ ਸਹੀ ਪਰ ਦਿਖਿਆ ਕੋਈ ਨਹੀਂ, ਸੀ ਤਾਂ ਉੱਥੇ ਹੀ ਪਰ ਦਿਖਿਆ ਕੋਈ ਨਹੀਂ। ਬੋਝਾਂ ਵਾਲੇ ਕਹਿੰਦੇ ਲੈ ਬਾਈ ਜੈਤੇ, ਹੁਣ ਸਿੱਖ ਨੂੰ ਦੇਖਣਾ ਨਹੀਂ ਪਿਆ ਕਰੂ, ਹੁਣ ਲੱਖਾਂ ਵਿੱਚ ਖੜਾ ਇੱਕੋ ਦਿਖਿਆ ਕਰੂ, ਹੁਣ ਸਿੱਖ ਨੂੰ ਉਹ ਰੂਪ ਦੇ ਦੇ, ਹੁਣ ਲੁਕਣ ਵਾਲਾ ਰੂਪੇ ਨਹੀਂ ਦੇ, ਲਿਆ ਨਹੀਂ ਆਪਾਂ ਨੇ ਰੂਪੇ। ਉਹ ਗੁਰਮੁਖਾ ਤੇਰੇ ਬੋਝੇ ਵਿੱਚ 2 ਦਾ ਨੋਟ ਨਾ ਹੋਵੇ, ਭਾਵੇਂ ਪਿੰਡ ਵਿੱਚ ਡੂਢ ਬਿਸਵਾ ਨਾ ਤੇਰੇ ਨਾ ਹੋਵੇ ਜ਼ਮੀਨ, ਊੜਾ ਤੇ ਆੜਾ ਨਾ ਤੂੰ ਪੜਿਆ ਵਾ ਹੋਵੇ, ਤੇਰੇ ਮੂੰਹ ਤੇ ਕਲੰਗੀ ਧਰ ਦੀ ਮੋਹਰ ਲੱਗੀ ਵੀ ਹੋਵੇ ਨਾ, ਤੈਨੂੰ ਜਿਹੜਾ ਕਹੂਗਾ ਸਰਦਾਰ ਜੀ ਕਹਿ ਕੇ ਬੁਲਾਊਗਾ। ਭਾਵੇਂ ਬੋਝੇ 'ਚ 2 ਰੁਪਈਏ ਨਹੀਂ ਹੈ ਤੇਰੇ, 1.5 ਬਿਸਵਾ ਨਹੀਂ ਤੇਰੇ ਜ਼ਮੀਨ, ਕਲੰਗੀ ਧਰ ਦਾ ਸਰੂਪ ਤੇਰੇ ਕੋਲ ਹੋਵੇ, ਤੈਨੂੰ ਜਿੱਥੇ ਜਾਵੇਗਾ ਸਰਦਾਰ ਜੀ ਕਹਿਣਗੇ। 500 ਵੀਘੇ ਹੋਵੇ ਢਿੱਡਮਾ 'ਚ ਜ਼ਮੀਨ, 50 ਲੱਖ ਰੁਪਈਆ ਪੰਜਾਬ ਸਿੰਧ ਬੈਂਕ 'ਚ ਤੇਰਾ ਪਿਆ ਹੋਵੇ, 15 ਤੇਰੀਆਂ ਚੱਲਦੀਆਂ ਹੁਣ ਗੱਡੀਆਂ, ਸਿਉਣੇ ਚਾਂਦੀ ਨਾ ਹੋਵੇ ਤੂੰ ਲੱਦਿਆ ਹੋਇਆ, ਜੇ ਬਾਜਾਂ ਵਾਲੇ ਦੀ ਮੋਹਰ ਤੇਰੇ ਕੋਲ ਨਹੀਂ ਫਿਰ ਸ੍ਰੀ ਮਾਨ ਤਾਂ ਕਹਿ ਦੇਣਗੇ ਪਰ ਸਰਦਾਰ ਨਹੀਂ ਕਹਿਣਗੇ, ਤੈਨੂੰ ਸਰਦਾਰੀ ਨਹੀਂ ਤੇਰੇ ਕੋਲ। ਜਿਹੜੀ ਚੀਜ਼ ਬਾਜਾਂ ਵਾਲੇ ਨੇ ਬਖਸ਼ੀ, ਮੈਂ ਜੇਤੇ ਆਪਣੇ ਸਿੱਖ ਨੂੰ ਉਹ ਰੂਪ ਦੇ ਦੂੰਗਾ ਜਿਹੜਾ ਲੱਖਾਂ ਵਿੱਚੋਂ ਹੋਵੇ ਤੇ ਦਿਖੇ, ਉਹ ਸਰੂਪ ਬਖਸ਼ੇ ਉਹਦੀ ਦਾਤ ਲਾ। ਗੁਰਸਿੱਖ ਪਿਆਰੇ ਅਨੰਦਪੁਰ ਸਾਹਿਬ ਦੇ ਵਿੱਚ 9ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਮਰਿਆ ਫਿਰ ਰਣਜੀਤ ਨਗਰ, ਹੁਕਮ ਕਰ ਦਿੱਤਾ ਹੁਣ ਮਾਇਆ ਮੂਇਆ ਵਸਤਰਾਂ ਨੂੰ ਘੱਟ ਲਿਆਓ, ਹੁਣ ਲਿਆ ਚੰਗੇ ਚੰਗੇ ਘੋੜੇ, ਹੁਣ ਲਿਆ ਢਾਲਾਂ ਤੇ ਤਲਵਾਰਾਂ। ਉਹ ਗੁਰਮੁਖੋ ਆ ਤੁਸੀਂ ਜਰਸੀਆਂ ਕਾਹਦੇ ਪਾਈ ਬੈਠੇ, ਹੁਣ ਕੋਟ ਕੰਬਲ ਇੱਕ ਹੱਥ, ਮੌਸਮ ਠੰਡਦੀ ਹੈ ਨਾ, ਆਹ 3 ਕੁ ਮਹੀਨੇ ਨੂੰ ਤੁਸੀਂ ਸੰਦੂਕ 'ਚ ਬੰਦ ਕਰ ਦੇਣੇ ਵਿਚਾਰੇ, ਵੀ ਰੈਸਟ ਕਰੋ ਹੁਣ ਤੁਸੀਂ 6 ਮਹੀਨੇ, ਮੁੜ ਕੇ ਪੁੱਛਣਾ ਹੀ ਨਹੀਂ ਉਹਨਾਂ ਨੂੰ کیونکہ موسم بدل گئی. اور سکھا تین موسم نال بدلیا گرو گوبند سنگھ صاحب نے. جی وہ اج بھی بنائن تے کچھا پائی جی ٹی روڈ تے ترو گئے نا, بس وہ ہاکا مار جائے کوئی ایم ڈی ڈاکٹر نو لے آؤ اج کھے آ کھول سکنا, چاہے تریا جانا کہنا نہیں, پر چکنا پاؤں گا انہیں سما نہیں بچاریا. جہاں ہوگی جیڑ کا مہینہ تے شیر جائیاں اتنے لاہی پی ہوے تے گرمکھ پیارے کوئی کہو تو کرو گا ہی نا پیارا. پھر ہو اور ساری سنگت گور ستوتر تنوے 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 گرو نانک دیو دیو تنوے Thank you.